SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ। ਤਾਰੀਖ 14 ਅਕਤੂਬਰ 2025 ਦਿਨ ਮੰਗਲਵਾਰ ਦਾ, ਮੈਂ ਹਾਂ ਪੁਨੀਤ ਢਿੰਗਰਾ। ਪੇਸ਼ ਨੇ ਅੱਜ ਦੀਆਂ ਖਾਸ ਖਬਰਾਂ। ਗਾਜ਼ਾ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਨਾਸਰ ਹਸਪਤਾਲ ਦੇ ਬਾਹਰ ਇਕੱਠੀ ਹੋਈ ਜਦੋਂ ਇਜ਼ਰਾਈਲ ਵੱਲੋਂ ਅਮਰੀਕਾ ਦੀ ਅਗਵਾਈ ਨਾਲ ਹੋਏ ਜੰਗਬੰਦੀ ਸਮਝੌਤੇ ਦੇ ਤਹਿਤ ਰਿਹਾਅ ਕੀਤੇ ਫਲਸਤੀਨੀ ਕੈਦੀਆਂ ਨੂੰ ਬੱਸਾਂ ਰਾਹੀਂ ਲਿਆਂਦਾ ਗਿਆ। ਕੁਝ ਕੈਦੀਆਂ ਦੇ ਸਵਾਗਤ ਲਈ ਭੀੜ ਵਿੱਚ ਪਰੇਡ ਕੀਤੀ ਗਈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੇ ਗਲੇ ਲੱਗ ਕੇ ਖੁਸ਼ੀ ਮਨਾਈ। ਹਮਾਸ ਵੱਲੋਂ ਗਾਜ਼ਾ ਵਿੱਚ ਬੰਦ ਸਾਰੇ 20 ਬਾਕੀ ਬਚੇ ਇਜ਼ਰਾਈਲੀ ਬੰਦਕਾਂ ਨੂੰ ਰਿਹਾਅ ਕਰਨ ਤੋਂ ਬਾਅਦ ਇਜ਼ਰਾਈਲ ਨੇ 1900 ਤੋਂ ਵੱਧ ਕੈਦੀਆਂ ਅਤੇ ਨਜ਼ਰਬੰਦਾਂ ਨੂੰ ਰਿਹਾਅ ਕਰ ਦਿੱਤਾ ਹੈ। ਇਜ਼ਰਾਈਲ ਦੇ ਵਿੱਚ ਬੰਦਕਾਂ ਦੇ ਆਪਣੇ ਪਿਆਰਿਆਂ ਨਾਲ ਮੁੜ ਮਿਲਣ ਸਮੇਂ ਹੰਝੂਆਂ ਅਤੇ ਖੁਸ਼ੀ ਦੀਆਂ ਤਸਵੀਰਾਂ ਵੇਖਣ ਨੂੰ ਮਿਲੀਆਂ, ਜਿਨ੍ਹਾਂ ਨੂੰ ਬਾਅਦ ਵਿੱਚ ਡਾਕਟਰੀ ਜਾਂਚ ਲਈ ਹਸਪਤਾਲ ਲਿਜਾਇਆ ਗਿਆ। ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਸੰਚਾਰ ਮੰਤਰੀ ਅਨੀਕਾ ਵੇਲਜ਼ ਨੇ 13 ਤੋਂ 16 ਸਾਲ ਦੇ ਬੱਚਿਆਂ ਦੇ ਲਈ ਸਰਕਾਰ ਵੱਲੋਂ ਲਗਾਈ ਗਈ ਸੋਸ਼ਲ ਮੀਡੀਆ ਪਾਬੰਦੀ ਬਾਰੇ ਰਾਸ਼ਟਰੀ ਵਿਗਿਆਪਨ ਮੁਹਿੰਮ ਦਾ ਐਲਾਨ ਕੀਤਾ ਹੈ। ਸ਼੍ਰੀਮਤੀ ਵੇਲਜ਼ ਦਾ ਕਹਿਣਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨਾਲ ਉਨ੍ਹਾਂ ਨੇ ਗੱਲ ਕੀਤੀ ਹੈ ਉਨ੍ਹਾਂ ਵਿੱਚੋਂ ਜ਼ਿਆਦਾਤਰ ਖੁਸ਼ ਨੇ ਅਤੇ ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ 'ਤੇ ਧੰਨਵਾਦੀ ਹਨ। ਇਹ ਪਾਬੰਦੀ 10 ਦਸੰਬਰ ਤੋਂ ਫੇਸਬੁੱਕ, ਇੰਸਟਾਗ੍ਰਾਮ, ਸਨੈਪਚੈਟ, ਐਕਸ ਅਤੇ ਯੂਟਿਊਬ ਵਰਗੇ ਪਲੇਟਫਾਰਮਸ 'ਤੇ ਲਾਗੂ ਹੋਵੇਗੀ। ਇਹ ਵਿਗਿਆਪਨ ਮੁਹਿੰਮ ਸਕੂਲਾਂ ਦੇ ਨੇੜੇ ਬਿਲਬੋਰਡਸ, ਟੀਵੀ, ਆਨਲਾਈਨ ਅਤੇ ਸੋਸ਼ਲ ਮੀਡੀਆ 'ਤੇ ਚਲਾਈ ਜਾਵੇਗੀ। ਕਾਰਜਕਾਰੀ ਪ੍ਰਧਾਨ ਮੰਤਰੀ ਰਿਚਰਡ ਮਾਲਸ ਦਾ ਕਹਿਣਾ ਹੈ ਕਿ ਕੱਲ੍ਹ ਯਾਨੀ ਸੋਮਵਾਰ ਘੋਸ਼ਿਤ ਹੋਏ ਕਮਜ਼ੋਰ ਕੀਤੇ ਸੁਪਰ ਐਨੂਏਸ਼ਨ ਟੈਕਸ ਬਦਲਾਅ ਸਿਰਫ ਮੂਲ ਯੋਜਨਾ ਦੀ ਆਲੋਚਨਾ ਦੇ ਜਵਾਬ ਵਜੋਂ ਨਹੀਂ ਕੀਤੇ ਗਏ ਨੇ। ਕੇਂਦਰੀ ਸਰਕਾਰ ਨੇ ਵੱਡੇ ਸੁਪਰ ਐਨੂਏਸ਼ਨ ਬਕਾਇਆਂ 'ਤੇ ਲਾਗੂ ਹੋਣ ਵਾਲੇ ਟੈਕਸਾਂ ਲਈ ਆਪਣੇ ਬਿੱਲ ਦੇ ਵਿੱਚ 2 ਵੱਡੀਆਂ ਛੋਟਾਂ ਦਿੱਤੀਆਂ ਹਨ। ਜਿਸ ਥ੍ਰੈਸ਼ਹੋਲਡ 'ਤੇ ਉੱਚ ਟੈਕਸ ਦਰਾਂ ਲਾਗੂ ਹੋਣਗੀਆਂ ਉਸ ਨੂੰ ਹੁਣ ਮਹਿੰਗਾਈ ਨਾਲ ਸੂਚੀਬੱਧ ਕੀਤਾ ਜਾਵੇਗਾ ਅਤੇ ਪ੍ਰਸਤਾਵ ਹੁਣ ਗੈਰ ਵਾਜਬ ਪੂੰਜੀ ਲਾਭਾਂ ਯਾਨੀ ਅਨਰਲਾਈਜ਼ਡ ਕੈਪੀਟਲ ਗੇਨਸ 'ਤੇ ਲਾਗੂ ਨਹੀਂ ਹੋਵੇਗਾ। ਮਹਿਲਾ ਆਦਿਵਾਸੀ ਖਿਡਾਰੀਆਂ ਦੀ ਇੱਕ ਟੀਮ ਇਸ ਹਫ਼ਤੇ ਡੱਬ ਵਿੱਚ ਹੋਣ ਵਾਲੇ ਫਸਟ ਨੇਸ਼ਨਜ਼ ਫੁੱਟਬਾਲ ਫੈਸਟੀਵਲ ਦੌਰਾਨ ਇਤਿਹਾਸ ਰਚਣ ਦੀ ਤਿਆਰੀ ਕਰ ਰਹੀ ਹੈ, ਜੋ ਕਿ 16 ਤੋਂ 18 ਅਕਤੂਬਰ ਦਰਮਿਆਨ ਹੋਣ ਜਾ ਰਿਹਾ ਹੈ। ਬੋਰੋਲੂਲਾ ਦੇ ਈਸਟ ਆਰਨਹੈਮ ਲੈਂਡ ਭਾਈਚਾਰੇ ਕੋਲ ਬਹੁਤ ਸਾਲਾਂ ਤੋਂ ਔਰਤਾਂ ਦੀ ਫੁੱਟਬਾਲ ਟੀਮ ਨਹੀਂ ਸੀ। ਹੁਣ ਬੋਰੋਲੂਲਾ ਸਟ੍ਰਾਈਕਰਜ਼ ਫਸਟ ਨੇਸ਼ਨਜ਼ ਫੁੱਟਬਾਲ ਫੈਸਟੀਵਲ ਦੇ ਵਿੱਚ ਹਿੱਸਾ ਲੈਣ ਜਾ ਰਹੀ ਹੈ, ਜਿਸ ਨਾਲ ਕਈ ਖਿਡਾਰਨਾਂ ਲਈ ਇਹ ਪਹਿਲੀ ਵਾਰ ਹੋਵੇਗਾ ਕਿ ਉਹ ਕਿਸੇ ਰਜਿਸਟਰਡ ਮੁਕਾਬਲੇ ਵਿੱਚ ਖੇਡ ਰਹੀਆਂ ਹੋਣ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਉਮਰ 18 ਸਾਲ ਤੋਂ ਘੱਟ ਹੈ। ਅਤੇ ਆਖਰੀ ਖਬਰ ਪੰਜਾਬ ਤੋਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੱਲ੍ਹ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਪੰਜਾਬ 'ਚੋਂ ਲੰਘਦੇ ਦਰਿਆਵਾਂ ਦੇ ਵਿੱਚ ਹੜ੍ਹਾਂ ਕਾਰਨ ਭਰਿਆ ਰੇਤਾ ਕੱਢਣ ਯਾਨੀ ਡੀ ਸਿਲਟਿੰਗ ਦਾ ਫੈਸਲਾ ਕੀਤਾ ਗਿਆ ਹੈ, ਜਿਸ ਨਾਲ ਸਰਕਾਰ ਨੂੰ 840 ਕਰੋੜ ਰੁਪਏ ਦੀ ਕਮਾਈ ਹੋਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਮੰਤਰੀ ਮੰਡਲ ਨੇ ਹਾਊਸਿੰਗ ਪ੍ਰੋਜੈਕਟਾਂ ਨਾਲ ਸੰਬੰਧਿਤ ਕਈ ਤਬਦੀਲੀਆਂ ਕੀਤੇ ਜਾਣ ਨੂੰ ਪ੍ਰਵਾਨਗੀ ਵੀ ਦਿੱਤੀ ਹੈ। ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੰਜਾਬ 'ਚੋਂ ਲੰਘਦੇ ਦਰਿਆਵਾਂ 'ਚੋਂ ਰੇਤਾ ਕੱਢਣ ਲਈ 85 ਥਾਵਾਂ ਦੀ ਚੋਣ ਕੀਤੀ ਗਈ ਹੈ, ਜਿਸ ਵਿੱਚੋਂ ਇਕੱਲੇ ਬਿਆਸ ਦਰਿਆ ਵਿੱਚ 28 ਥਾਵਾਂ ਹਨ। ਬਿਆਸ ਦਰਿਆ ਦੇ ਵਿੱਚ ਡੀ ਸਿਲਟਿੰਗ ਨਹੀਂ ਕਰਵਾਈ ਜਾ ਸਕਦੀ, ਇਸ ਦੇ ਲਈ ਕੇਂਦਰ ਸਰਕਾਰ ਤੋਂ ਲੋੜੀਂਦੀ ਪ੍ਰਵਾਨਗੀ ਵੀ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਦਰਿਆਵਾਂ ਵਿੱਚੋਂ 190 ਕਰੋੜ ਕਿਊਬਿਕ ਫੁੱਟ ਰੇਤਾ ਕੱਢਿਆ ਜਾਵੇਗਾ। ਫਿਲਹਾਲ ਅੱਜ ਦੇ ਖਬਰਨਾਮੇ ਵਿੱਚ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ।